ਇਸ ਪ੍ਰਕਾਰ ਰੋਗਾਂ ਦੀ ਹੁਣ ਮਹਾਰਾਜ ਜੀ ਇਹਨਾਂ ਰੋਗਾਂ ਦੀ ਨਿਵਰਤੀ ਦੱਸੋ ਤਾਂ ਸੁਣ ਕੇ ਅਗਲਾ ਸ਼ਬਦ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ
ਮਲਾਰ ਮਹੱਲਾ ਪਹਿਲਾ ਦੁੱਖ ਮੋਹਰਾ ਮਾਰਨ ਹਰ ਨਾਮ।
ਹਜ਼ੂਰ ਫਰਮਾਉਂਦੇ ਨੇ ਭਾਈ ਦੁੱਖ ਮੋਹਰਾ ਮਾਰਨ ਹਰ ਨਾਮ, ਜਿਹੜਾ ਜਪ ਤਪ ਕਰਨਾ ਦੁੱਖ ਮੰਨਣਾ ਨਾ ਦਾਰੂ ਹੈ। ਜਿਸ ਪ੍ਰਕਾਰ ਦੁੱਖ ਦਾਰੂ ਸੁਖ ਰੋਗ ਪਿਆ, ਜਿਹੜੇ ਵਿਸ਼ੇ ਸੁਖ ਹੈ ਤਾਂ ਰੋਗ ਹੈ। ਜਿਹੜਾ ਭਜਨ ਬੰਦਗੀ ਦਾ ਜਪ ਤਪ ਦਾ ਦੁੱਖ ਉਠਾਉਣਾ, ਉੱਠਣ ਨੂੰ ਆਲਸ ਸਮਝਦਾ ਹੈ, ਤਕਲੀਫ ਸਮਝਦਾ ਹੈ, ਇਹ ਜਿਹੜਾ ਦੁੱਖ ਉਠਾਉਣਾ ਜਪ ਤਪ ਕਰਨ ਦਾ, ਪਰਮੇਸ਼ੁਰ ਦੇ ਸਿਮਰਨ ਕਰਨ ਦਾ, ਭਗਤੀ ਕਰਨ ਦਾ, ਸੇਵਾ ਕਰਨ ਦਾ, ਇਹ ਸਾਧ ਸੰਗਤ ਜੀ ਇਹ ਇੱਕ ਮੋਹਰੇ ਦੀ ਨਹੀਂ ਸੰਖੀਏ ਦੀ ਨਹੀਂ ਆਈ ਹੈ।
ਮਾਰਨ ਹਰ ਨਾਮ
ਅਤੇ ਸੰਖੀਏ ਨੂੰ ਮਸਾਲਿਆਂ ਨਾਲ ਮਾਰਿਆ ਜਾ ਸਕਦਾ ਹੈ। ਇਸ ਸੰਖੀਏ ਨੂੰ ਜਪ ਤਪ ਦਾ ਹੰਕਾਰ ਜਿਹੜਾ ਹੋ ਜਾਂਦਾ ਆਦਮੀ, ਜਦੋਂ ਥੋੜੇ ਜਿਹੇ ਲੋਕ ਚੰਗਾ ਮੰਨਣ ਲੱਗ ਜਾਣ ਉਦੋਂ ਹੰਕਾਰੀ ਹੋ ਜਾਂਦਾ, ਇਹ ਜਪ ਤਪ ਦਾ ਹੰਕਾਰ ਨਾਲ ਛੱਡਣਾ ਹੈ। ਜੋ ਪਰਮੇਸ਼ੁਰ ਦਾ ਨਾਮ ਹੈ ਮਾਰਨ ਮਸਾਲਾ ਹੈ, ਇਹਦੇ ਮਾਰਨ ਵਾਸਤੇ ਪਰਮੇਸ਼ੁਰ ਦਾ ਨਾਮ ਜਪਿਆ ਜਾਵੇ, ਫਿਰ ਜਪ ਤਪ ਦਾ ਹੰਕਾਰ ਨਹੀਂ ਪੁਰਖ ਨੂੰ ਹੁੰਦਾ। ਪਰਮੇਸ਼ੁਰ ਦਾ ਨਾਮ ਗਰੀਬੀ ਦਿਲ ਚ ਪੈਦਾ ਕਰਦਾ ਹੈ, ਕਰ ਪੁੰਨੋ ਨੀਚ ਸਦਾਈ ਹੈ, ਪਵਿੱਤਰ ਕੰਮ ਕਰਕੇ ਨੀਵੇਂ ਬਣਨਾ ਪੈਂਦਾ ਹੈ, ਕਿਉਂਕਿ ਇਸ ਤਰੀਕੇ ਦੇ ਨਾਲ ਭਾਵ ਭਗਤ ਕਰ ਨੀਚ ਸਦਾਏ ਤਾਂ ਨਾਨਕ ਮੁੱਖ ਅੰਤਰ ਪਾਏ, ਪ੍ਰੇਮਾ ਭਗਤੀ ਕਰਕੇ ਨੀਵਾਂ ਕਹਾਵੇ, ਫਿਰ ਮੁਕਤੀ ਅੰਦਰੋਂ ਹੀ ਪਾ ਸਕਦਾ ਹੈ। ਇਸ ਪ੍ਰਕਾਰ ਜਪ ਤਪ ਦਾ ਜਿਹੜਾ ਦੁੱਖ ਉਠਾਉਣਾ ਹੈ ਇਹ ਮੋਹਰਾ ਸੰਖੀਏ ਦੀ ਨਿਆਈ ਹੈ, ਲੋਕਾਂ ਨੂੰ ਦੁਖਦਾਇਕ ਮੰਨਿਆ ਹੈ, ਪਰ ਸੰਖਿਆ ਜੇ ਮਾਰਿਆ ਜਾਵੇ ਤੇ ਔਸ਼ਧੀ ਬਣ ਜਾਂਦਾ। ਇਉਂ ਮਾਰਨ ਹਰ ਨਾਮ, ਇਹ ਮਾਰਨ ਵਾਲਾ ਜਿਹੜਾ ਮੋਹਰਾ ਨਾ ਜਪ ਤਪ ਦਾ ਹੰਕਾਰ, ਇਹ ਪਰਮੇਸ਼ਰ ਦਾ ਨਾਮ ਮਸਾਲਾ ਹੈ, ਇਹਨੂੰ ਪਾ ਕਰਕੇ ਸੇਵਾ ਸੋ ਸੰਖਿਆ ਮਾਰਨ ਲੱਗੇ ਰਹੋ। ਦੋ ਸਿੰਘ ਚੜਾਈ ਕਰਾ ਦਿੱਤੇ ਸੀ, ਕਿਤੇ ਹੈ ਜਾਂ ਨਾ ਮਾਰੇ।
ਸਿਲਾ ਸੰਤੋਖ ਪੀਸਣ ਹੱਥ ਦਾਨ।
ਹਾਂਜੀ, ਸਿਲਾ ਸੰਤੋਖ ਪੀਸਣ ਹੱਥ ਦਾਨ, ਸਿਲਾ ਸੰਤੋਖ ਫਿਰ ਮੋਹਰੇ ਨੂੰ ਮਸਾਲਾ ਪਾ ਕੇ ਰਗੜੀ ਦਾ ਹੈ। ਕਹਿੰਦੇ ਸਿਲਾ ਸੰਤੋਖ ਪੀਸਣ ਹੱਥ ਦਾਨ, ਜਿਹੜਾ ਸੰਤੋਖ ਰੱਖਣਾ ਨਾ ਇਹ ਸਿਰ ਹੈ, ਜਿਸ ਸਿਰ ਦੇ ਉੱਤੇ ਇਸ ਨੂੰ ਰਗੜਨਾ ਕਸਾਉਣਾ। ਸੰਤੋਖੀ ਚਿੱਤ, ਇਹੋ ਜਿਹਾ ਲਾਲਚੀ ਚਿੱਤ ਨਹੀਂ ਹੋਣਾ ਚਾਹੀਦਾ ਕਿ ਪਰਮੇਸ਼ੁਰ ਦਾ ਭਜਨ ਕਰਦਾ ਵੀ ਰਿਧੀਆਂ ਆ ਜਾਣ, ਮੈਨੂੰ ਸਿੱਧੀਆਂ ਆ ਜਾਣ, ਲੋਕ ਮੇਰਾ ਜਸ ਕਰਨ ਲੱਗ ਜਾਣ। ਜਿਹਾ ਜਿਹਾ ਲਾਭ ਪ੍ਰਾਪਤ ਹੋਵੇ ਨਾ, ਜੈਸਾ ਲਾਭ ਹੋਵੇ, ਜੋ ਤੂੰ ਦੇ ਤਹੀਂ ਇਹ ਤ੍ਰਿਪਤ ਹੈ, ਆਨ ਕਤੋਂ ਧਾਵੋ, ਐਸਾ ਚਿੱਤ ਸੰਤੋਖੀ ਹੋਣਾ ਚਾਹੀਦਾ। ਇਹ ਸਾਧ ਸਿੰਘ ਜੀ ਸਿਲਾ ਹੈ, ਇਹ ਰਗੜ ਵਾਸਤੇ ਸੰਖੀਏ ਨੂੰ, ਕਸਾਉਣ ਵਾਸਤੇ ਮਸਾਲਾ ਪਾ ਕੇ ਨਾਮ ਦਾ,
ਸੰਤੋਖ ਪੀਸਣ ਹੱਥ ਦਾ,
ਪੀਣ ਵਾਸਤੇ ਸਿਲਾ ਹੈ ਥੱਲੇ ਦੀ ਸੰਤੋਖ ਦੀ, ਤੇ ਫਿਰ ਉੱਤੇ ਵੱਟਾ ਹੁੰਦਾ ਸਿਰ ਦੇ ਨਾਲ ਜਿਹਦੇ ਕਸਾਈ ਦਾ ਪੀਸੀ ਦਾ ਹੈ ਸਿਰ ਵੱਟਾ ਹੁੰਦਾ, ਉਹ ਪੀਸਣ ਹੱਥ ਦਾਨ ਸੰਤੋਖੀ ਹੋ ਕੇ ਸੂਮ ਹੀ ਨਾ ਬਣ ਰਹੇ ਕੋਲੇ ਮਾਇਆ ਹੁੰਦੇ ਆ, ਜਿਹੜੀ ਨਾ ਖਰਚਣੀ ਇਹ ਸੂਮਤਾ ਹੀ ਹੈ। ਇਸ ਮਾਇਆ ਦੇ ਤਾਂ ਸੰਤੋਖ ਹੱਥ ਦਾਨ, ਹੱਥੋਂ ਜਿਹੜਾ ਦਾਨ ਕਰਨਾ ਨਾ ਕਿਸੇ ਗਰੀਬ ਨੂੰ, ਨੰਗੇ ਭੁੱਖੇ ਨੂੰ ਅੰਨ ਵਸਤਰ ਦੇਣਾ, ਇਹ ਸਾਧ ਸੰਗਤ ਜੀ ਉਤਲਾ ਹੱਥ ਵਾਲਾ ਬੱਟਾ ਹੋਣਾ ਚਾਹੀਦਾ ਰਗੜਨ ਵਾਸਤੇ। ਹੱਥੋਂ ਦਾਨ ਵੀ ਕਰੇ, ਸੰਤੋਖੀ ਹੋ ਕੇ ਸੂਮ ਹੀ ਨਾ ਬਣਿਆ ਰਹੇ ਪਦਾਰਥ ਦੇ ਹੁੰਦਿਆਂ ਹੋਇਆ, ਪਰਮੇਸ਼ੁਰ ਦੇ ਦਿੱਤੇ ਪਦਾਰਥ ਨੂੰ ਦਮੜਾ ਤੁਸੀਂ ਕਹਿ ਜੋ ਖਰਚੇ ਅਰ ਖਾਏ, ਦੇਵੇ ਦੇ ਲਾਵੇ ਰਜਾਵੇ ਖੁਦਾਏ, ਦਮੜਾ ਉਸਦਾ ਹੈ, ਸੰਤੋਖੀ ਹੋਵੇ ਦੁਨੀਆਂ ਦੇ ਲਵ ਵੱਲੋਂ, ਤੇ ਜੋ ਪਦਾਰਥ ਹੋਵੇ ਵੰਡ ਕੇ ਖਾਵੇ। ਇਸ ਪ੍ਰਕਾਰ ਸਾਧ ਸੰਗਤ ਜੀ ਹੱਥੋਂ ਜਿਹੜਾ ਦਾਨ ਕਰਨਾ ਇਹ ਪੀਸਣਾ ਹੈ, ਇਹਦਾ ਰਗੜਨਾ ਸਿਰ ਦੇ ਉੱਤੇ ਬੱਟੇ ਦੇ ਨਾਲ।
ਨਿਤ ਨਿਤ ਲੇਹੋ ਨਾ ਛੀਜੈ ਦੇ,
ਇਸ ਪ੍ਰਕਾਰ ਦਾ ਜਿਹੜਾ ਮੋਹਰਾ ਮਾਰਿਆ ਹੋਇਆ ਨਾ ਇਹ ਰਸਾਇਣ ਬਣਿਆ ਹੋਇਆ ਹੈ, ਇਸ ਨੂੰ ਥੋੜਾ ਥੋੜਾ ਨਿਤਾ ਪ੍ਰਤੀ ਪਰਮੇਸ਼ੁਰ ਦੇ ਨਾਮ ਨੂੰ ਲੈਣਾ, ਦਵਾਈ ਨੂੰ ਵਰਤਣਾ ਕਰੋ, ਤੇ ਨਾ ਫਿਰ ਦੇਹਾਂ ਚ ਪੈ ਕੇ ਨੀ ਕਦੇ ਛਿਜੋਗੇ, ਨਾਸ ਨੀ ਹੋਵੋਗੇ, ਮੁਕਤ ਹੋ ਜਾਓਗੇ। ਅਹੀ ਜੀ ਇਹ ਦਾਰੂ ਤੁਹਾਨੂੰ ਦੱਸੀ ਹੈ ਅਸੀਂ।
ਅੰਤ ਕਾਲ ਜਮ ਮਾਰੈ ਠੀਕ,
ਜਦੋਂ ਅੰਤ ਦਾ ਸਮਾਂ ਆ ਗਿਆ ਉਦੋਂ ਜਮ ਤੁਹਾਡੇ ਹਰੇਕ ਦੇ ਠੇ ਠੇਂਗਾ ਮਾਰੂਗਾ ਨਾ ਸੋਟਾ ਮਾਰੂ। ਤੁਸੀਂ ਜਦੋਂ ਮਹਾਰਾਜ ਦਾ ਨਾਮ ਨਿਤ ਨਿਤ ਲਓਗੇ ਤੇ ਦੇਹਾਂ ਚ ਪੈ ਕੇ ਛਿਜੋਗੇ, ਨਾਸ ਨੀ ਹੋਵੋਗੇ, ਅਖੰਡ ਚੇਤਨ ਤੁਹਾਨੂੰ ਦੇਹ ਮਿਲ ਜਾਏਗੀ। ਜਮ ਕਾਲ ਨੂੰ ਠੇ ਥਾਂ ਹੀ ਮਾਰ ਦਿਓਗੇ, ਨਾਮ ਸੁਣਿਆ ਜਮ ਦੂਰੋਂ ਭਾਗਾ, ਮਤ ਮਾਰੇ ਹਰ ਜੀ ਬੇਪਰਵਾਹ ਹੈ, ਇਹੋ ਜਿਹੇ ਤੁਸੀਂ ਬਲੀ ਬਣ ਜਾਓਗੇ। ਐਸਾ ਪਰਮੇਸ਼ੁਰ ਦੇ ਨਾਮ ਮੋਹਰੇ ਨੂੰ ਸੋਧ ਕਰਕੇ ਵਰਤਣਾ ਕਰੋ, ਇਹ ਦਵਾਈ ਹੈ ਇੱਕ।
ਐਸਾ ਦਾਰੂ ਖਾਹੇ ਗਵਾਰ,
ਇਹ ਬੇਸਮਝ ਜੀਵ ਇਹੋ ਜਿਹਾ ਦਾਰੂ ਗੁਰੂ ਸਾਹਿਬ ਜੀ ਕਹਿੰਦੇ ਸੀ ਦੱਸਦੇ ਆ, ਇਸ ਨੂੰ ਖਾਣਾ ਕਰ, ਤੇਰੀ ਗਵਾਰਤਾ ਇਹਨੂੰ ਖਾਯੂ ਆਏ, ਜਿਹੜੀ ਤੇਰੀ ਮੂਰਖਤਾਈ ਹੈ ਨਾ ਉਹ ਸਾਰੀ ਨੂੰ ਨਾਸ਼ ਕਰ ਦੇਵੇਗਾ, तू चतुर बन जाएगा। कबीर चतुराई अद कनी हर जब हिरदे मां है, सूरी उपर खेलना गिरे कंठार ना है। बहुत ही चतुराई की लोड़ है। कहिंदे हन लोक के जेड़ा सुनियारा हुंदा है वह कहिंदे बहुत चतुर हुंदा है। सुनियारे नालों साध सिंह जी बेसवा दे पुत्र नूं बाला चतुर मन्निया है, बेसवा दे पुत्र नालों बाणिए नूं बाला चतुर मन्निया है। बाणिए इस प्रकार है, चार पांच गिनके मगरों क्या राज दा पुत्र जेड़ा होवे ना वह इन्हों सारे नूं सियाणा होना चाहिए, वह राज प्रबंध कर सकता है। इसे प्रकार है ते भगत नूं उदों भी सियाणा होना चाहिए। कबीर जी कहिंदे कबीर चतुराई अद कनी हर जब हिरदे मां है, जिन्होंने मारन जपना है वह चतुराई बहुत ही होनी चाहिए है। काम का फुरना आना उन्हू भी रोकना है, कपट आना उन्हू भी रोकना है, हंकार आना उन्हू भी रोकना है, वकारा रोकना है, गुणा अंदर टिकाना है, फिर गुणा का हंकार नहीं फुरन देना। इस करके बहुत ही चतुराई की लोड़ है, बहुत हुशियार बनना पैंदा है। किवें कबीर साहब कहिंदे सूरी उपर खेलना गिरे दा ठहरना है, जिवें सूली दीआं फलां ते कोई नृत्यकारी करे, जिवें कृष्ण ने काली नाग दे फणा ते नृत्यकारी कीती सी सारे फेर ते सी, ऐं सूली दी नहीं आई दुनिया दीआं जिहड़े दुख हन गे इहदे ते नृत्यकारी करन नूं जिहड़ा संकल्प उठू उहनूं समदम साधे दे नाल सारे नूं दवाई जाणा है, इह नृत्यकारी करनी है। जे पासे डिगवे तां बखियां पाट जाणगियां, ठहरन नूं थां नहीं, इउं जे अभिमान फुरे आया ते डिग पएगा। इस करके बहुत ही चतुराई की लोड़ है। अही जी भगती करनी कोई मामूली जी गल नहीं है, सौ राजियां दी भी उही अकल नहीं जे अही जी भगती उच्ची हुंदी है।
ऐसा दारू खाहे गवार, ऐसा
जा दारू खाना कर तेरी गवारताई मूर्खताई चक्की जावे, सियाणा बन जावे,
जित खाता
है लेब भी लग जे तेरी, परमेश्वर वाल भी चलिया जावे ते वकारा नूं भी जित लवे।
जित खादा है तेरे जाहे विकार,
जिस दवाई दे खाने करके तेरे वकार काम करो, लोह मोह अहंकार खोटियां कारा सारियां ही जीव चलिया जान।
रहाओ राज माल जोवन सब शाव,
ए एक ता ए इलाज दस्या महाराज जी ने। दूजा साध संगे जी एक ता हुंदा है ए दवाई खान दा, ते तीजा हुण दूजा महाराज साहब सचे पातशाह जी ए दृष्टांत दे के दसदे हन, प्रमाण दे के अगे दसणगे। पढ़ो
राज माल जोवन सब शाम,
ए वराग दुआ धारना है, एदे विच कहिंदे राज दी प्राप्ति होनी, माल हाथी घोड़े होने, जुआ अवस्था होनी, ए सारे जेड़े ए मर्दी शां दी नहीं आई है। जिस पुरख कोले राज होवे, हाथी घोड़े माल होवे, जवानी जुआ अवस्था होवे, ते ए सारे छाया प्रताप बड़ा भारी होवे दुनिया च, एक मर्दी शां दी न्याई है।
रथ फिरंदा दिस है था,
जदों साहब संग जी रथ सूरज दा फिर जांदा है उहनों जिहड़ी छां हुंदी है उह पासे चली जांदी है ते थां ही खाली पए दिसदे है। इसे प्रकार जदों परालब्ध रूपी सूरज दा रथ पुन्नी पुरखां रूपी पछों दी वल नूं चलिया गया फिर के, ਉਦੋਂ ਉਹ ਬੰਦੇ ਹੀ ਦੇਖਦੇ ਵੀ ਆਹ ਰਾਜਾ ਹੁੰਦਾ ਸੀ, ਆਹ ਅਮੀਰ ਹੁੰਦਾ ਸੀ, ਇਹ ਸਰਦਾਰ ਹੁੰਦਾ ਸੀ, ਅੱਜ ਕੰਗਾਲ ਹੋ ਗਿਆ। ਉਹ ਥਾਂ ਹੀ ਦਿਸਦੇ ਹੈ ਤੇ ਉਹਨਾਂ ਦੇ ਤੇਜ ਪ੍ਰਤਾਪ ਨਹੀਂ ਰਹਿੰਦਾ, ਉਹ ਸਭ ਕੁਝ ਨਾਸ ਹੋ ਜਾਂਦਾ ਜਦੋਂ ਪਰਾਲਾਉਦ ਮੁੱਕ ਜਾਵੇ, ਇਹ ਹਾਲਤ ਹੋ ਜਾਂਦੀ ਹੈ। ਇਸ ਪ੍ਰਕਾਰ ਦੀ ਹਾਲਤ ਹੈ ਸ੍ਰੀ ਰਾਮ ਦੀ। ਸ੍ਰੀ ਰਾਮ ਦਾ ਪ੍ਰਤਾਪ ਹਰ ਵਕਤ ਨਹੀਂ ਰਹਿ ਸਕਦਾ ਕਿਸੇ ਦਾ ਕਾਇਮ।
ਦੇਹ ਨਾ ਨਾਉ ਨਾ ਹੋਵੇ ਜਾਤ,
ਅੱਗੇ ਨਾ ਤਾਂ ਦੇਹ ਜਾਣੀ ਹੈ ਪਰਲੋਕ ਚ, ਨਾ ਆਪਦਾ ਆਦਮੀ ਦਾ ਨਾਂ ਵੀ, ਇੱਥੇ ਬੜਾ ਅਮੀਰ ਹੈ, ਬੜਾ ਇਹ ਸਰਦਾਰ ਹੈ, ਬੜਾ ਸੰਤ ਹੈ, ਇਹ ਨਾਂ ਨੀ ਦੁਨੀਆਂ ਚੋਂ ਪਰਲੋਕ ਚ ਜਾਣਾ। ਦੇਹ ਨਾਂ ਵੀ ਆਦਮੀ ਦਾ ਨੀ ਜਾਏਗਾ,
ਨਾ ਹੋਵੇ ਜਾਤ,
ਤੇ ਜਾਤੀ ਦਾ ਮਾਨ ਵੀ ਅੱਗੇ ਜਾਤ ਨਾ ਜੋਰ ਅੱਗੇ ਜੀਵ ਨਵੇ, ਜਿਨਕੀ ਲੇਖੇ ਪਤ ਪਵਾ ਚੰਗੇ ਸੇਈ ਕੇ, ਪਤ ਪਰਵਾਣਾ ਪਿੱਛੇ ਪਾਈ ਤਾਂ ਨਾਨਕ ਤੋਲਿਆ ਜਾਪੇ। ਅੱਗੇ ਜਾਤੀ ਆਦਕਾਂ ਦਾ ਮਾਨ ਵੀ ਨਹੀਂ ਚੱਲਣਾ, ਬੁੱਧੀ ਆਦਕਾਂ ਦਾ ਮਾਨ ਵੀ ਨਹੀਂ ਚੱਲਣਾ।
ਉੱਥੇ ਦੇਹੋ ਇੱਥੇ ਸਭ ਰਾਤ,
ਉੱਥੇ ਪਰਲੋਕ ਤਾਂ ਸਾਧ ਸਿੰਘ ਜੀ ਦਿਨ ਚੜਿਆ ਹੋਇਆ ਪ੍ਰਕਾਸ਼ ਹੈ, ਇੱਥੇ ਹੀ ਅੰਧੇਰ ਗਰਦੀ ਮੱਚੀ ਹੋਈ ਹੈ, ਲੋਕ ਅਨਿਆਂ ਕਰਦੇ ਹੈ, ਕੁਰੀਤੀਆਂ ਕਰਦੇ ਹੈ, ਤੇ ਅਨੇਕ ਪ੍ਰਕਾਰ ਦੀਆਂ ਵੱਡੀਆਂ ਲੈਂਦੇ ਹੈ, ਕਪਟ ਕਰਦੇ ਹੈ, ਛਲ ਕਰਦੇ ਹੈ। ਉੱਥੇ ਪਰਲੋਕ ਚ ਤਾਂ ਦਿਨ ਹੀ ਹੈ ਚੜਿਆ ਹੋਇਆ, ਉੱਥੇ ਜਿਹੜੇ ਪਰਮਾਰਥ ਵਾਲਿਆਂ ਦੀ ਲਿਵ ਲੱਗੀ ਹੈ, ਉਹ ਤਾਂ ਅੰਤਰਜਾਮੀ ਘੜ ਕਰਕੇ ਅੰਤਰ ਕੀ ਜਾਣ ਤਾਂ ਸਭ ਕੁਝ ਜਾਣਦਾ, ਉਹ ਤਾਂ ਸਭ ਕੁਝ ਸੁਣਦਾ ਵੇਖਦਾ ਹੈ ਕਿ ਉਹ ਮੁੱਕਰ ਪਿਆ ਜਾਏ। ਅਸੀਂ ਮੁੱਕਰ ਪੈਂਦੇ ਹਾਂ ਲੈ ਲੈ ਮੁਕਰ ਪਾਉਂਦੇ ਕਾਚੇ। ਇਸ ਪ੍ਰਕਾਰ ਪ੍ਰਲੋਕ ਚਾਨਣ ਹੈ, ਦਿਨਵਾ ਪ੍ਰਲੋਕ ਵਿੱਚ ਸਾਰੀਆਂ ਜਿੰਨੀਆਂ ਕੀਤੀਆਂ ਉਗੜੇ ਆਉਣੀਆਂ, ਝੱਟ ਪ੍ਰਗਟ ਹੋਇਆ ਆਉਣੀਆਂ। ਇੱਥੇ ਰਾਤ ਕਾਲੀ ਬੋਲੀ ਅਵਿਦਿਆ ਕਰਕੇ ਅਸੀਂ ਬਣਾਈ ਬੈਠੇ ਹਾਂ ਕਿ ਸਾਨੂੰ ਕੌਣ ਵੇਖਦਾ ਸੀ, ਪਾਉ ਕਿੰਨੀ ਠੱਗੀ ਮਾਰੀ ਜਾਈਏ, ਕਿੰਨੀ ਚੋਰੀ ਯਾਰੀ ਕਰੀ ਜਾਈਏ। ਇੱਥੇ ਅਨੇਰਗਰਦੀ ਪਾਈ ਹੋਈ ਹੈ ਸਾਡੀ ਆਪਣੀ ਵਿਦਿਆ ਕਰਕੇ।
ਸਾਧ ਕਰ ਸਮਦਾ ਤ੍ਰਿਸ਼ਨਾ ਕਿਉਂ ਤੇ।
ਇਹ ਮਹਾਰਾਜ ਰੋਗ ਨਿਵਰਤ ਕਿਵੇਂ ਹੋਣ, ਇਉਂ ਵਿਰਾਗ ਧਾਰ। ਮਹਾਰਾਜ ਸਾਹਿਬ ਜੀ ਕਹਿੰਦੇ ਹਨ ਇੱਕ ਹਵਨ ਨਾਲ ਵੀ ਕਈ ਰੋਗ ਚੱਕੀ ਜਾਂਦੇ ਹੈ। ਚੰਗੀ ਧੂਪ ਦੇਈਏ, ਚੰਗੀ ਚੀਜ਼ਾਂ ਦਾ ਹਵਨ ਕਰ ਦਈਏ, ਉਹਦੇ ਨਾਲ ਕੋਈ ਬਦਬੂ ਚੱਕੀ ਜਾਂਦੀ ਭੈੜੀ ਤੇ ਉਹਨਾਂ ਰਾਜੀ ਹੋ ਜਾਈਦਾ। ਹੁਣ ਹਮਨ ਦਾ ਤਰੀਕਾ ਮਹਾਰਾਜ ਸਾਹਿਬ ਦੱਸਦੇ ਹਨ।
ਸਾਧ ਕਰ ਸਮਦਾ ਤ੍ਰਿਸ਼ਨਾ ਕਿਉਂ ਤੇ।
ਇਹ ਭਾਈ ਸਾਧ ਕਰ ਸਮਦਾ ਜਿਹੜੇ ਸ਼ਬਦ ਸਪਰਸ਼ ਰੂਪ ਰਸਗੰਧ ਵਿਸ਼ਿਆਂ ਦੇ ਸਵਾਦ ਹੈ, ਇਹ ਤਾਂ ਲੱਕੜੀਆਂ ਬਣਾ ਲੈ।
ਤ੍ਰਿਸ਼ਨਾ ਕਿਉਂ ਤੇ,
ਜਿਹੜੀ ਰਸਾਂ ਕਸਾਂ ਦੀ ਤ੍ਰਿਸ਼ਨਾ ਹੈ, ਇਹ ਭਾਈ ਇਹ ਅਗਨੀ ਹੈ। ਜਾਣਨਾ ਕਰ
ਕਿਉਂ ਤੇਲ ਕਾਮ ਕ੍ਰੋਧ ਅਗਨੀ ਸਿਉਮੇ।
ਜਿਹੜਾ ਕਾਮ ਦਾ ਫੁਰਨਾ ਇਹ ਘਿਓ ਹੈ ਤੇ ਜਿਹੜਾ ਕ੍ਰੋਧ ਹੈ ਤੇਲ ਦੀ ਨਿਆਈ ਹੈ। ਜਿਹੜੀ ਅਸਾ ਕਸਮ ਤ੍ਰਿਸ਼ਨਾ ਇਹ ਲੱਕੜੀਆਂ ਹਨ ਗੀਆਂ, ਇਹਨਾਂ ਦੇ ਨਾਲ ਮੇਲ ਕਰਕੇ ਬ੍ਰਹਮ ਵਿਆਸ ਰੂਪੀ ਅਗਨੀ ਮਚਾ। ਇਸ ਕਰਕੇ ਸਾਰੇ ਜੋ ਦਗਧ ਹੋ ਜਾਣਗੇ ਉਦੋਂ ਪਰਮੇਸ਼ਰ ਦੀ ਪ੍ਰੀਤ ਰੂਪੀ ਤੇਰੇ ਅੰਦਰੋਂ ਮਹਿਕ ਨਿਕਲੇਗੀ। ਉਸ ਮਹਿਕ ਦੇ ਨਾਲ ਤੇਰੇ ਸਾਰੇ ਰੋਗ ਚੱਕੇ ਜਾਣਗੇ।
ਹੋਮ ਜਗ ਅਰ ਪਾਠ
ਫਿਰ
ਸਾਧ ਕਰ ਸਮਦਾ ਤ੍ਰਿਸ਼ਨਾ ਕਿਉਂ ਤੇ।
ਜਿਹੜੀ ਸਵਾਦਾਂ ਦੀ ਤ੍ਰਿਸ਼ਨਾ ਹੈ ਨਾ, ਇਹਨੂੰ ਤਾਂ ਸਮਦਾ ਲੱਕੜੀਆਂ ਬਣਾ ਲੈ ਅਤੇ ਇਹਦੇ ਵਿੱਚ ਕਾਮ ਕ੍ਰੋਧ ਘਿਓ ਤੇ ਤੇਲ ਪਾ ਲੈ ਤੇ ਪਰਮੇਸ਼ਰ ਦੇ ਨਾਮ ਦੇ ਅਭਿਆਸ ਦੀ ਅੱਗ ਹੈ ਉਹਦੇ ਸਾਥ ਮੇਲ ਕਰਕੇ ਜਿਹੜਾ ਪਰਮੇਸ਼ਰ ਦਾ ਬ੍ਰਹਮ ਅਭਿਆਸ ਕਰਨਾ ਹੈ ਉਹਦੇ ਚ ਮੇਲ ਕੇ ਹਵਨ ਕਰ। ਇਸ ਪ੍ਰਕਾਰ ਜਿਹੜਾ ਹਵਨ ਕਰੇਗਾ ਫਿਰ ਤੇਰੀ ਸਾਰੀ ਬਦਬੂ ਭੈੜੀ ਵਿਸ਼ਿਆਂ ਦੀ ਚੱਕੀ ਜਾਵੇਗੀ। ਇਹ ਵੀ ਇੱਕ ਤਰੀਕਾ ਹੈ ਹਮਨ ਕਰਕੇ ਅਰੋਗ ਕਰ ਦੇਣਾ, ਚੰਗੀ ਵਾਯੂ ਮੰਡਲ ਦੇ ਵਿੱਚ ਰਾਜੀ ਕਰ ਦੇਣਾ ਪੁਰਖ ਦੇ, ਜਿਹੜੀ ਗੰਦੀ ਹਵਾ ਬਦਲ ਦੇਣੀ। ਇੱਕ ਇਹ ਤਰੀਕਾ ਹੈ ਰਾਜੀ ਕਰਨ ਦਾ। ਹਾਂਜੀ,
ਹੋਮ ਜਗ ਅਰ ਪਾਠ ਪੁਰਾਣ।
ਇਹ ਹਮਨ ਜਗ ਆਦਿਕਾਂ ਦਾ ਤਰੀਕਾ ਨਾ, ਇਹ ਹਮਨ ਕਰਨਾ ਜਗ ਆਦਿਕਾਂ ਦਾ ਇਹ ਤਰੀਕਾ ਸਮਝ ਲੈ। ਜਿਹੜਾ ਰਸਾਂ ਕਸਾਂ ਦੀ ਤ੍ਰਿਸ਼ਨਾ, ਸਵਾਦਾਂ ਦੀ ਤ੍ਰਿਸ਼ਨਾ ਹੈ, ਇਹ ਲੱਕੜੀਆਂ ਬਣਾ ਲੈ ਤੇ ਘਿਓ ਤੇ ਤੇਲ ਦੀ ਨਹੀਂ ਕਾਮ ਕ੍ਰੋਧ ਸਮਝ ਲੈ ਤੇ ਇਹਨਾਂ ਦੇ ਵਿੱਚ ਪਰਮੇਸ਼ਰ ਦੇ ਬ੍ਰਹਮ ਗਿਆਨ ਰੂਪੀ ਅਗਨੀ ਨੂੰ ਮਿਲਾ ਕੇ ਇਹ ਹਮਨ ਕਰ ਰਿਹਾ ਜਾਂ ਜੱਗ ਕਰਨਾ ਕਰ
ਹਰ ਪਾਠ ਪੁਰਾਣ।
ਅਤੇ ਜੱਗਾਂ ਵਿੱਚ ਦੂਜਾ ਇਹ ਤਰੀਕਾ ਹੁੰਦਾ ਹੈ, ਕਈਆਂ ਨੂੰ ਪਾਠ ਸੁਣਾ ਕੇ ਆਦਮੀ ਨੂੰ ਰਾਜੀ ਕਰ ਲਈਦਾ। ਇਹ ਕਹਿੰਦੇ ਨੇ ਹਵਨ ਤੇ ਜੱਗ ਤਾਂ ਇਹ ਹੋਇਆ ਨਾ, ਜਿਹੜਾ ਕਾਮ ਕਰੋ ਤ੍ਰਿਸ਼ਨਾ ਅਗਨੀ ਸਿਉ ਮੇਲਣਾ ਹੈ, ਇਹ ਹਮਨ ਕਰਨਾ ਜੱਗ ਦੇ ਵਿੱਚ ਅੱਗੇ
ਹਰ ਪਾਠ ਪੁਰਾਣ।
ਪੁਰਾਣਾ ਦਾ ਪਾਠ ਇਹ ਕਰੋ, ਮਹਾਰਾਜ ਕਹਿੰਦੇ ਹਨ
ਜੋ ਤਿਸ ਭਾਵ ਹੈ ਸੋ ਪਰਵਾਹ।
ਜੋ ਵਾਹਿਗੁਰੂ ਨੂੰ ਪਾਉਂਦਾ ਉਹਨੂੰ ਪ੍ਰਮਾਣਿਕ ਸਮਝੋ, ਉਹਦੀ ਰਜਾਬ ਵੀ ਚੱਲੋ, ਇਹੋ ਪੁਰਾਣਾ ਦਾ ਪੜ੍ਹਨਾ ਸਮਝੋ। ਹੋਰ ਪੁਰਾਣਾ ਦੇ ਥਾਂ ਪੜ੍ਹਨ ਦੇ ਥਾਂ ਤੁਸੀਂ ਇਹੋ ਪੁਰਾਣਾ ਦਾ ਪੜ੍ਹਨਾ ਸਮਝੋ ਜਿਹੜਾ ਵਾਹਿਗੁਰੂ ਨੂੰ ਪਾਉਂਦਾ ਹੈ। ਇਹ ਚੰਗਾ ਕਰਕੇ ਮੰਨੋ, ਇਹ ਹੈ ਪਾਠ ਸਾਠ ਕਰਕੇ ਜਿਵੇਂ ਕਿਸੇ ਆਦਮੀ ਦਾ ਰੋਗ ਮੇਟ ਦੇਈਏ। ਵਾਹਿਗੁਰੂ ਦੀ ਰਜਾਬ ਵੀ ਜਿਹੜਾ ਚੱਲਣਾ ਹੈ ਪੁਰਾਣਾ ਦਾ ਪੁਰਾਤਨ ਪਾਠ ਕਰਨਾ ਹੈ, ਇਸ ਪਾਠ ਦੇ ਨਾਲ ਜਿਵੇਂ ਜੱਗ ਚ ਪਾਠ ਕਰੀਦਾ, ਇਸ ਪ੍ਰਕਾਰ ਇਹ ਪੁਰਾਣ ਪੁਰਾਣਾ ਦਾ ਪਾਠ ਕਰਕੇ ਜੱਗ ਕਰਕੇ ਦੁੱਖਾਂ ਨੂੰ ਨਿਵਰਤੀ ਕਰਨੀ ਹੈ।
ਤਪ ਕਾਗਜ ਤੇਰਾ ਨਾਮ ਨੀਸਾ।
ਹੋਰ ਇੱਕ ਜੰਤਰ ਲਿਖੀ ਦੇ ਹੁੰਦੇ ਹੈ, ਉਹ ਕਾਗਜ਼ਾਂ ਦੇ ਉੱਤੇ ਕੋਈ ਅੱਖਰ ਲਿਖ ਦੇ, ਅੰਗ ਪਾ ਦੇ ਹੈ, ਉਹਨੂੰ ਵੇਖ ਕਰਕੇ ਵੀ ਰੋਗ ਚੱਕੇ ਜਾਂਦੇ ਹੈ, ਉਹਦੀ ਬਾਬਤ ਇਲਾਜ ਦੱਸਦੇ ਹਨ।
ਤਪ ਕਾਗਜ਼ ਤੇਰਾ ਨਾਮ
ਜਿਹੜਾ ਤਪ ਹੈ, ਤਪਨ ਤਪ ਗੁਰ ਗਿਆਨ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਸਤਿਗੁਰਾਂ ਦੀ ਜਿਹੜੀ ਸੇਵਾ ਕਰਨੀ ਹੈ, ਨਿਰਿਸ਼ਚਿਤ ਹੋ ਕੇ ਕਾਮਨ ਸੇਵਾ ਕਰਤ ਹੋਏ ਨੇ ਕਾਮੀ। ਇਹ ਚਿੱਤ ਦੀ ਜਾਂ ਤਪ ਨਾਮ ਚਿੱਤ ਦੀ ਇਕਾਗਰਤਾ ਕੋ ਜਾਣੀਏ, ਚਿੱਤ ਦੀ ਜਿਹੜੀ ਇਕਾਗਰਤਾ ਹੈ ਇਹ ਤਪ ਹੈ। ਚਿੱਤ ਨੂੰ ਇਕਾਗਰ ਜਿਹੜਾ ਕਰਨਾ, ਇਹ ਕਾਗਜ਼ ਬਣਾਓ ਤਪ ਰੂਪ।
ਤੇਰਾ ਨਾਮ ਨੀਸਾ,
ਇਹਦੇ ਉੱਤੇ ਨਿਸ਼ਾਨ ਅੰਗ ਪਾਈ ਦੇ ਐ ਨੇ, ਜਿਸ ਪ੍ਰਕਾਰ ਅਠਾਰਾਂ ਮੰਤਰ ਹੁੰਦਾ, ਜੰਤਰ ਹੁੰਦਾ ਅਤੇ ਅਠਾਰਾਂ ਹੁੰਦਾ ਹੈ, ਕੋਈ ਇਸ ਤਰ੍ਹਾਂ ਦੇ ਵੱਖੋ ਵੱਖਰੇ ਹੁੰਦੇ ਹਨ। ਇਹ ਤੇਰਾ ਨਾਮ ਜਿਹੜਾ ਹੈ ਇਹ ਤੇ ਅੰਗ ਪਾਉਣੇ ਹੈ, ਨਿਸ਼ਾਨ ਲਿਖਣਾ ਹੈ, ਚਿੱਤ ਨੂੰ ਇਕਾਗਰ ਕਰਨ ਰੂਪ ਇਹ ਕਾਗਜ਼ ਬਣਾਉਣਾ ਹੈ ਤਪ ਕਰਕੇ, ਤੇ ਤੇਰਾ ਨਾਮ ਇਹਦੇ ਤੇ ਲੇਖ ਪਾਉਣਾ, ਜੰਤਰ ਦੇ ਅੰਗ ਪਾਉਣੇ ਹੈ।
ਜਿਨ ਕੋ ਲਿਖਿਆ ਇਹੋ ਨਿਧਾਨ,
ਜਿਨ੍ਹਾਂ ਨੂੰ ਇਹ ਦਾਤ ਲਿਖੀ ਉਹਨਾਂ ਨੂੰ ਇਹ ਖਜ਼ਾਨਾ ਹਿਰਦੇ ਰੂਪੀ ਕਾਗਜ਼ ਤੇ ਜਿਹਨੂੰ ਲਿਖਿਆ ਗਿਆ ਸੱਚੇ ਪਾਤਸ਼ਾਹ ਨਾਮ ਚ ਦੀ ਇਕਾਗਰਤਾ ਚ, ਉਹਨਾਂ ਨੂੰ ਇਹ ਨਿਸ਼ਾਨ ਪ੍ਰਗਟ ਹੋ ਗਿਆ ਪਰਮੇਸ਼ੁਰ, ਇਹ ਖਜ਼ਾਨਾ ਸਰੂਪ ਦੀ ਪ੍ਰਾਪਤੀ ਦਾ ਪ੍ਰਾਪਤ ਹੋ ਗਿਆ, ਉਹਦੇ ਸਾਰੇ ਰੋਗ ਚੱਕੇ ਗਏ।
ਸੇ ਧਨਵੰਤ ਦਿਸਹਿ ਘਰ ਜਾ,
ਉਹ ਭਾਈ ਧਨੀ ਪੁਰਖ ਹਨਗੇ ਪਰਮੇਸ਼ੁਰ ਦੇ ਨਾਮ ਜਪਣ ਵਾਲੇ, ਉਹ ਧਨਵਾਨ ਹਨ। ਹਮ ਧਨਵੰਤ ਭਗਤ ਸਚ ਨਾਏ, ਹਰ ਗੁਣ ਗਾਵਨ ਸਹਿ ਸੁਭਾਏ, ਸੱਚਖੰਡ ਰੂਪੀ ਘਰ ਚ ਜਾ ਰਹੇ ਨੇ, ਪਹੁੰਚ ਜਾਂਦੇ ਹਨ ਘਰ ਦੀ ਜਗ੍ਹਾ ਚ।
ਨਾਨਕ ਜਨਨੀ ਧਨੀ
ਮਾਂ, ਗੁਰੂ ਸਾਹਿਬ ਕਹਿੰਦੇ ਨੇ ਹੇ ਵੈਦ, ਉਹਨਾਂ ਦੀ ਮਾਂ ਜਿਹੜੀ ਜਨਣ ਵਾਲੀ ਪੈਦਾ ਕਰਨ ਵਾਲੀ ਧਨ ਹੈ, ਅਤੇ ਜਿਸ ਮਾਂ ਨੂੰ ਜਣੇ ਹੈ ਉਹ ਧਨ ਤਾਰੇ ਯੋਗ ਹੈ, ਪੈਦਾ ਕੀਤੇ ਹੈ। ਆਇਆ ਸਫਲਤਾ ਕੋ ਗਣੀਏ, ਜਾਸ ਰਸਨ ਹਰ ਹਰ ਜਸ ਬਣੀਏ, ਆਏ ਬਸਾ ਸਾਧੂ ਕੇ ਸੰਗੇ, ਅੰਧ ਨਾਮ ਤੇ ਆਵੈ ਰੰਗੇ। ਇਸੇ ਪ੍ਰਕਾਰ ਤੇ ਧਨ ਜਣੇ ਦੀ ਮਾਂ ਫਰੀਦ ਸਾਹਿਬ ਨੇ ਕਿਹਾ, ਆਏ ਸਫਲ ਸੇ, ਮਾਤਾ ਪੈਦਾ ਕਰਨ ਵਾਲੀ ਉਹਨੇ ਧਨ ਹੈ, ਅਤੇ ਜਨਣੀ ਬ੍ਰਹਮ ਗਿਆਨ ਨੂੰ ਜਾਣ ਵਾਲੀ ਸਮਤੀ ਰੂਪ ਵੀ ਮਾਤਾ ਧਨ ਹੈ ਉਹਨਾਂ ਦੀ।
ਮਲਾਰ ਮਹੱਲਾ ਪਹਿਲਾ, ਬਾਗੇ ਕਾਪੜ ਬੋਲੇ ਬੈਣ।
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਬੇਈ ਦੇ ਕਿਨਾਰੇ ਤੇ ਵਿਚਰਦੇ ਫਿਰ ਰਹੇ ਸਨ, ਸੰਤ ਘਾਟ ਦੇ ਪਾਸ, ਜਿਵੇਂ ਮਹਾਰਾਜ ਦੀ ਯਾਦਗਾਰ ਬਣੀ ਹੈ। ਇੱਥੇ ਸਾਧ ਸਿੰਘ ਜੀ ਇੱਕ ਸਾਧੂ ਸੀ, ਬੜਾ ਤੇਜ ਪ੍ਰਤਾਪ ਵਾਲਾ ਸੀ। ਉਹ ਲੋਕਾਂ ਦੇ ਤਾਂ ਉਪਦੇਸ਼ ਦਿੰਦਾ ਸੀ ਕਿ ਮੈਂ ਦਸਵੇਂ ਦੁਆਰ ਚ ਪਹੁੰਚ ਜਾਂਦਾ ਹਾਂ, ਤੇ ਮੇਰੀ ਦਸਵੇਂ ਦੁਆਰ ਚ ਬਿਰਤੀ ਟਿਕ ਜਾਂਦੀ ਹੈ, ਤੇ ਮੈਂ ਰਿਧੀਆਂ ਸਿਧੀਆਂ ਨਾਲ ਉੱਡ ਵੀ ਜਾਂਦਾ ਜਿਵੇਂ ਸਿੱਧ ਉੱਡ ਜਾਂਦੇ ਹੈ। ਇਸ ਤਰ੍ਹਾਂ ਦੇ ਬਚਨ ਮਿਲਾਸ ਕਰਦਾ ਸੀ, ਤੇ ਲੋਕ ਬੜੇ ਸ਼ਰਧਾਲੂ ਸਨ, ਉਹਦਾ ਤੇਜ ਪ੍ਰਤਾਪ ਬਹੁਤ ਹੋ ਗਿਆ ਸੀ। ਗੁਰੂ ਮਹਾਰਾਜ ਸਾਹਿਬ ਵਿਚਰਦੇ ਹੋਏ ਉੱਥੇ ਜਾ ਕੇ ਬੈਠ ਗਏ। ਜਦੋਂ ਬੈਠ ਗਏ ਸੱਚੇ ਪਾਤਸ਼ਾਹ ਕਹਿਣ ਲੱਗੇ, ਅਨੁਗਤੀ ਅਲੰਕਾਰ ਨੇ ਉਹਦਾ ਬਾਹਲਾ ਤੇਜ ਪ੍ਰਤਾਪ ਵੇਖ ਕੇ ਵੀ ਇਹ ਨਾਰਾਜ਼ਗੀ ਨਾ ਮੰਨੇ, ਅਨੁਗਤੀ ਅਲੰਕਾਰ ਦੇ ਨਾਲ ਮਹਾਰਾਜ ਨੇ ਬਚਨ ਕੀਤਾ। ਉੱਥੇ ਕੋਲੇ ਕੂੰਜ ਬੈਠੀ ਸੀ, ਉਹ ਸਾਧ ਦੇ ਕੂੰਜ ਬੈਠੀ ਵੱਲ ਵੇਖ ਕੇ, ਅਨੁਗਤੀ ਅਲੰਕਾਰ ਉਹ ਹੁੰਦਾ ਜਿਹੜਾ ਕਹਿਣਾ ਕਿਸੇ ਨੂੰ, ਸਮਝਾਉਣਾ ਕਿਸੇ ਨੂੰ। ਸੋ ਕਹਿੰਦੇ ਕੂੰਜ ਦਾ ਨਾਂ ਲੈਂਦੇ ਤੇ ਸਮਝਾਉਂਦੇ ਉਹ ਸਾਧ ਨੂੰ, ਹੈ ਸਿੱਖਿਆ ਦੇ ਕੇ ਮਹਾਰਾਜ ਸਾਹਿਬ ਉਪਦੇਸ਼ ਦਿੰਦੇ ਹਨ।
ਮਲਾਰ ਮਹੱਲਾ ਪਹਿਲਾ, ਬਾਗੀ ਕਾਪੜ ਬੋਲੇ ਬੈ।
ਹਜ਼ੂਰ ਕਹਿਣ ਲੱਗੇ, ਹੇ ਕੂੰਜ, ਤੇਰੇ ਬੱਗੇ ਸੋਹਣੇ ਕੱਪੜੇ, ਤੇਰੇ ਖੰਭ ਬੜੇ ਸੋਹਣੇ ਬੱਗੇ ਬੱਗੇ ਚਿੱਟੇ ਹਨ,
ਬੋਲੇ ਬੈ
ਅਤੇ ਬੜੇ ਸੋਹਣੇ ਹੈ ਕੂੰਜ, ਤੂੰ ਬਚਨਾਂ ਨੂੰ ਬੋਲਦੀ ਹੈ।
ਲੰਮਾ ਨੱਕ ਕਾਲੇ ਤੇਰੇ ਨੈ,
ਹੇ ਕੂੰਜ ਤੇਰਾ ਲੰਮਾ ਨੱਕ ਹੈ, ਤੇਰੇ ਕਾਲੇ ਸੋਹਣੇ ਨੇਤਰ ਹਨ।
ਕਬੂ ਸਾਹਿਬ ਦੇਖਿਆ ਭੈ,
ਹੇ ਭੈਣੇ ਤੂੰ ਦੱਸ ਕਦੇ ਮਾਲਕ ਦੇ ਦਰਸ਼ਨ ਵੀ ਕੀਤੇ ਹੈ, ਪਰਮੇਸ਼ੁਰ ਤੇ ਵੇਖਿਆ ਕਿ ਨਹੀਂ, ਤੇਰੇ ਵਿੱਚ ਇਹ ਗੁਣ ਤਾਂ ਹੈ ਚੰਗੇ, ਤੂੰ ਰੱਬ ਦੇ ਦਰਸ਼ਨ ਕਦੇ ਕੀਤੇ ਹੈ ਕਿ ਨਹੀਂ।
ਊਡਾ ਊਡ ਚੜਾ ਅਸਮਾਨ,
ਜਦੋਂ ਸਤਿਗੁਰਾਂ ਅਨੁਕਤੀ ਅਲੰਕਾਰ ਨਾਲ ਮਹਾਰਾਜ ਜਦੋਂ ਬਚਨ ਕੀਤੇ ਅਨੁਕਤੀ ਅਲੰਕਾਰ ਨਾਲ, ਸਾਧ ਦੀਆਂ ਅੱਖਾਂ ਖੁੱਲ ਗਈਆਂ, ਝਾਕਿਆ ਮਹਾਰਾਜ ਗੁਰੂ ਨਾਨਕ ਸਾਹਿਬ ਆ ਗਏ ਹੈ, ਸੱਚੇ ਪਾਤਸ਼ਾਹ ਦੇ ਚਰਨੀ ਪੈ ਗਿਆ। ਕਹਿਣ ਲੱਗਾ, ਮਹਾਰਾਜ ਇਹ ਬਚਨ ਤਾਂ ਮੈਂ ਕੂੰਜ ਬਣ ਕੇ ਆਪਦੇ ਨਾਲ ਬਚਨ ਬਲਾਸ ਕਰਨਾ ਚਾਹੁੰਦਾ, ਮੈਨੂੰ ਹੀ ਕੂੰਜ ਸਮਝੋ ਸੱਚੇ ਪਾਤਸ਼ਾਹ, ਇਸੇ ਤੁਕਾਂ ਨੂੰ ਫੇਰ ਪੜੋ।
ਬਾਗੇ ਕਾਪੜ ਬੋਲੇ ਬੈ,
ਹਜ਼ੂਰ ਕਹਿੰਦੇ ਨੇ ਹੇ ਫਕੀਰ, ਤੇਰੇ ਬੱਗੇ ਚੰਗੇ ਕੱਪੜੇ ਆ, ਸੋਹਣਾ ਭੇਖ ਸਾਧਾਂ ਵਾਲਾ, ਚਿੱਟੇ ਲੀੜੇ ਸਫੈਦ ਪਾਏ ਹੋਏ ਆ ਤੇਰੇ,
ਬੋਲੇ ਬੈ
ਅਤੇ ਤੂੰ ਸੁਰਤੀਆਂ ਸਿਮਰਤੀਆਂ ਦੇ ਸੋਹਣੇ ਬਚਨ ਬੋਲਣ ਜਾਣਦਾ ਹੈ ਚਰਚਾ ਦੇ।
ਲੰਮਾ ਨੱਕ ਕਾਲੇ ਤੇਰੇ ਨੈ,
ਤੇਰਾ ਲੰਮਾ ਨੱਕ ਹੈ, ਲੰਮਾ ਨੱਕ ਤੇਰਾ ਕੀ ਹੈ, ਸਵਰਗ ਤੱਕ ਤੇਰਾ ਜਸ ਹੈ, ਕਹਿੰਦਾ ਸਵਰਗ ਤੱਕ ਮੇਰੀ ਪਹੁੰਚ ਹੈ, ਕਿ ਮੈਂ ਰਿਧੀਆਂ ਸਿੱਧੀਆਂ ਦੇ ਬਲ ਦੇ ਨਾਲ ਆਕਾਸ਼ ਚ ਉਡਾਰੀਆਂ ਮਾਰ ਜਾਂਦਾ ਹੈ, ਇਸ ਪ੍ਰਕਾਰ ਤੇਰਾ ਲੰਮਾ ਨੱਕ ਹੈ, ਸਵਰਗ ਤੱਕ ਤੇਰਾ ਜਸ ਹੋ ਰਿਹਾ ਹੈ,
ਕਾਲੇ ਤੇਰੇ ਨੈ
ਅਤੇ ਕਾਲੇ ਸੁਰਤੀ ਸਿਮਰਤੀ ਰੂਪ ਤੇਰੇ ਸੁੰਦਰ ਨੇਤਰ ਹਨ।
ਬਬੂ ਸਾਹਿਬ ਦੇਖਿਆ ਭੈ,
ਇਹ ਭੈਣ ਦੱਸ ਕਦੇ ਸਾਹਿਬ ਅਕਾਲ ਪੁਰਖ ਦੇ ਦਰਸ਼ਨ ਤਾਂ ਕੀਤੇ ਹੈ ਕਿ ਨਹੀਂ, ਇਹ ਸਾਨੂੰ ਦਸ ਮਹਾਰਾਜ ਸਾਹਿਬ ਪੁੱਛਦੇ ਹਨ।
ਊਡਾ ਊਡ ਚੜਾ ਅਸਮਾਨ,
ਅੱਗੋਂ ਫਿਰ ਉਹ ਸਾਧ ਨੇ ਕੂੰਜ ਦੇ ਥਾਂ ਬਣ ਕੇ ਮਹਾਰਾਜ ਦੇ ਤਾਈਂ ਉਹ ਬੇਨਤੀ ਕੀਤੀ, ਜੋ ਸ਼ਬਦ ਵਿੱਚ ਹੀ ਗੁਰੂ ਸਾਹਿਬ ਉਹਦੇ ਬਚਨਾਂ ਦਾ ਅਨੁਵਾਦ ਕਰਦੇ ਹਨ।
ਊਡਾ ਊਡ ਚੜਾ ਅਸਮਾਨ,
ਹੇ ਸਤਿਗੁਰੂ ਮੈਂ ਉਡਾਰੀ ਮਾਰਦੀ ਹਾਂ, ਮੈਂ ਨਿਵਲੀ ਧੋਤੀ ਕਰਕੇ ਉਡਾਰੀ ਮਾਰ ਕੇ ਅਸਮਾਨ ਦਸਵੇਂ ਦੁਆਰ ਚ ਮੈਂ ਬਿਰਤੀ ਨੂੰ ਚੜਾ ਲੈਂਦਾ ਹਾਂ।
ਸਾਹਿਬ ਸਮਰਥ ਤੇਰਾ ਤਾਂ,
ਹੇ ਸਾਹਿਬ ਸਤਿਗੁਰੂ ਜੀ ਪ੍ਰਾਣਾਯਾਮ ਦੇ ਬਲ ਦੇ ਨਾਲ ਮੈਂ ਅਸਮਾਨ ਦਸਵੇਂ ਦੁਆਰੇ ਚੜ ਜਾਂਦਾ ਹਾਂ। ਸਾਹਿਬ
साहिब समर्थ तेरा तां।
फिर समर्थ श्री गुरु नानक देव जी सर्व कला समर्थ थोड़े बल दे नाल मेरी इन्नी क पहुंच है, मैं दसवें द्वार च पहुंच जाना हां। जा इसे प्रकार उड़ा
उड़ा उड़ चढ़ा आसमान,
मैं महाराज सिद्धियां दे बल नाल उड़ारी मार के स्वर्ग विच जाया होना हां, ब्रह्म लोक जाया होना। जे वशिष्ठ आकाश विच कुटिया बना के संकल्प दी रहिंदा सी, इस प्रकार मैं आकाश च सिद्धियां दे बल नाल विचरे आउना हां।
साहिब समर्थ तीरै
तां, साहिब गुरु नानक देव समर्थ जी ये तुहाडे बल करके मेरे च सिद्धि दी ताकत इन्नी हो गई है।
जल थल डूंगर देखा तीर,
हे सतगुरु जलां नूं भी देखदा हां, थलां नूं भी देखदा हां, मैं पहाड़ां च भी जाया उन्हें, तीर्थां दे किनारे भी देखिया उन्हें, एडी समर्था मेरे च हो गई है।
खान थनांतर साहेब वीर,
गुरु महाराज साहब कहिंदे भाई तू सारे थाई वेखदा तां है, कदे परमेश्वर भी वेख्या तां तो फिर दुकान पड़ो पिछलियां ए हुई
उड़ा उड़ चढ़ा असम
नहीं मगली तो
कब हूँ साहेब दे
मगली
लम डूंगर देखा ती
हे भाई तू जलां दे थावां दे थाई वेखदा है, तीर्थां नूं वेखदा है, डूंगर पहाड़ां ते भी उड़ के चलिया जाना है, तीर्थां दे किनारियां ते भी विचरिया होना है।
खान थनांतर साहेब वीर,
हे वीर भरा सारिया थावां विचो साहेब है, थनांतर मकानियां अंदर भी है, मकाना अंदर भी साहेब है, ओदे भी कदे दर्शन कीते है कि नहीं तां। इसे प्रकार फिर यह तुक पड़ पैली,
जल थल डूंगर देखा ती,
जलां दे स्थान जेड़े उत्तम अधिकारी है उन्हां नूं भी तू वेखदा है, अते डूंगर पहाड़ां दी नहीं जेड़े पंजां कोसां दी निवृत्ति करन वाले उन्हां नूं भी वेखदा है। जल
थल
थलां दे थां मारू थलां विच जेड़े संसार नूं मिथ्या जान के बाण प्रस्ती बन के रहिंदे है ਉਹਨਾਂ ਨੇ ਵੀ ਤੂੰ ਦਰਸ਼ਨ ਕਰਦਾ ਹੈ।
ਡੂੰਗਰ
ਅਤੇ ਡੂੰਗਰ ਪੰਜਾਂ ਕੋਸਾਂ ਤੋਂ ਪਰੇ ਜਿਹੜੇ ਰਹਿੰਦੇ ਉਹਨਾਂ ਦੇ ਵੀ ਤੂੰ ਦਰਸ਼ਨ ਕਰਦਾ ਹੈ।
ਦੇਖਾ ਤੀਰ
ਅਤੇ ਤੀਰਥਾਂ ਦੇ ਕਿਨਾਰਿਆਂ ਤੇ ਜਿਹੜੇ ਪ੍ਰੇਮੀ ਸੰਸਾਰ ਤੋਂ ਕਿਨਾਰਾ ਕਰੀ ਬੈਠੇ ਤਿਆਗੀ ਉਹਨਾਂ ਦੇ ਵੀ ਤੂੰ ਦਰਸ਼ਨ ਕਰਦਾ ਹੈ।
ਖਾਨ ਥਨੰਤਰ ਸਾਹਿਬ ਵੀਰ,
ਇਹ ਵੀਰ ਭਰਾ ਸਾਰੇ ਮਕਾਨਾਂ ਵਿੱਚ ਤੇ ਸਾਰੀਆਂ ਮਕਾਨੀਆਂ ਚ ਸਾਹਿਬ ਮਾਲਕ ਹੈ, ਉਹਨੂੰ ਵੀ ਕਦੇ ਵੇਖਿਆ ਤੈਂ ਕਿ ਨਹੀਂ ਤਾਂ ਬਹਾਦਰ ਬਣੇਗਾ ਜੇ ਤੂੰ ਉਸ ਨੂੰ ਵੇਖ ਲੇਗਾ। ਸੂਰਮਾ ਤਾਂ ਤੂੰ ਤਾਂ ਹੀ ਹੈ ਨਾ, ਜੇ ਉਸ ਪਰਮੇਸ਼ਰ ਨੂੰ ਵੇਖ ਲਵੇ।
ਜਿਨ ਤਨ ਸਾਜ ਦੀਏ ਨਾਲ ਖੰਭ,
ਫੇਰ ਭਾਈ ਕੂੰਜ ਦੀ ਨਿਆਈ ਜੀ ਪ੍ਰਕਰਨ ਬਣਾ ਕੇ ਕਹਿੰਦੇ ਹੈ, ਜਿਸਨ ਤੈਨੂੰ ਸਰੀਰ ਦਿੱਤਾ ਹੈ ਅਤੇ
ਦੀਏ ਨਾਲ ਖੰਭ,
ਨਾਲ ਖੰਭ ਦਿੱਤੇ ਹੈ ਤੈਨੂੰ, ਪ੍ਰਾਣਾ ਰੂਪੀ ਖੰਭ ਦਿੱਤੇ ਹੈ, ਇੰਦਰੀਆਂ ਰੂਪੀ ਖੰਭ ਦਿੱਤੇ ਹਨ ਤੈਨੂੰ, ਸਰੀਰ ਸਾਜ ਕੇ ਖੇਦ ਜਿਹੜੇ ਕਰਮ ਹੈ ਇਹ ਵੀ ਤੈਨੂੰ ਇਹ ਖੰਭ ਦਿੱਤੇ ਹੈ, ਵਿਧੀ ਨਿਖੇਦ ਕਰਮਾਂ ਕਰਕੇ ਸਵਰਗ ਆਦਿਕਾਂ ਚਲੇ ਜਾਣਾ, ਯੋਗਾ ਅਭਿਆਸ ਕਰਕੇ ਪਰ ਕਾਇਮ ਪ੍ਰਵੇਸ਼ ਹੋ ਜਾਣਾ, ਜਾਂ ਅਪਰ ਸਤਿਗੁਰ ਸਿੱਧੀ ਨਾਲ ਜਿੱਥੇ ਸੰਕਲਪ ਹੋਏ ਬ੍ਰਹਮ ਲੋਕ ਚਲੇ ਜਾਣਾ ਜਾਂ ਸਵਰਗ ਚਲੇ ਜਾਣਾ, ਇਹ ਖੰਭ ਦਿੱਤੇ ਹਨ ਤੈਨੂੰ।
ਹੱਥ ਤ੍ਰਿਸ਼ਨਾ ਉੱਡਣਾ ਕੀ ਡੰਜ,
ਤੇਰੇ ਅੰਦਰ ਭਾਈ ਦੁਨੀਆਂ ਦੇ ਪਦਾਰਥਾਂ ਦੇ ਭੋਗਾਂ ਦੀ ਬਾਹਲੀ ਤ੍ਰਿਸ਼ਨਾ ਲੱਗੀ ਹੋਈ ਹੈ, ਤੇ ਉਡਾਰੀਆਂ ਮਾਰਨ ਲਈ ਮੈਂ ਬ੍ਰਹਮ ਲੋਕ ਜਾ ਕੇ ਬ੍ਰਹਮ ਲੋਕ ਦੇ ਰਿਸ਼ੀਆਂ ਨੂੰ ਵੇਖਿਆ ਵਾਂ, ਸਵਰਗ ਵਿੱਚ ਦੇਵਤਿਆਂ ਦੇ ਦਰਸ਼ਨ ਕਰਿਆ ਵਾ, ਇਹ ਉੱਡਣ ਦੀ ਤੈਨੂੰ ਡੰਜ ਬਾਹਲੀ ਸਾੜ ਬਣੀ ਰਹਿੰਦੀ ਹੈ, ਇਹ ਯੋਗ ਨਹੀਂ ਹੈ, ਕਿਤ ਨੂੰ ਇਕਾਗਰ ਕਰ।
ਨਜ਼ਰ ਕਰੇ ਤਾਂ ਬੰਦਾ ਧੀ,
ਫਿਰ ਉਸ ਫਕੀਰ ਨੇ ਕਿਹਾ ਹੇ ਸਤਿਗੁਰੂ ਜੇ ਤੁਸੀਂ ਕਿਰਪਾ ਦ੍ਰਿਸ਼ਟੀ ਕਰੋ ਤਾਂ ਇਹ ਮਹਾਰਾਜ ਮੈਂ ਧੀਰਜ ਬੰਨਾ ਇਹਨਾਂ ਪਦਾਰਥਾਂ ਦੇ ਵੇਖਣ ਵੱਲੋਂ।
ਕਿਉਂ ਵੇਖਾਲੇ ਤਿਉਂ ਵੇਖਾਂ ਵੀਰ,
ਹੇ ਵੀਰ ਸਤਿਗੁਰੂ ਬਹਾਦਰ ਸਤਿਗੁਰੂ ਜੀ ਜੋਧੇ ਹੋ, ਜਿਵੇਂ ਤੁਸੀਂ ਵਿਖਾਓ ਮੈਨੂੰ ਪਰਮੇਸ਼ਰ ਦਾ ਸਰੂਪ, ਮੈਂ ਉਸੇ ਪ੍ਰਕਾਰ ਵੇਖਣਾ ਕਰਾਂ, ਮੇਰੇ ਚ ਆਪੋ ਕੀ ਤਾਕਤ ਹੈ ਕਿ ਮੈਂ ਵੇਖ ਸਕਾਂ।
ਨਾ ਇਹੋ ਤਨ ਜਾਏਗਾ ਨਾ ਜਾਹੇਗੇ ਖੰਭ,
ਹਜੂਰ ਕਹਿਣ ਲੱਗੇ ਭਾਈ ਇਹ ਸਰੀਰ ਵੀ ਨਾਲ ਨੀ ਜਾਣਾ ਤੇਰਾ, ਤੇ ਖੰਭ ਕੂੰਜ ਦੀ ਨਿਆਈ ਕਹਿੰਦੇ ਇਹ ਵੀ ਨੀ ਜਾਣੇ, ਖੰਭ ਦੀ ਨਿਆਈ ਇੰਦਰੀਏ ਵੀ ਨੀ ਜਾਣੇ, ਖੰਭ ਦੀ ਨਿਆਈ ਵਿਧ ਨਖੇਦ ਕਰਮ ਵੀ ਨਾਲ ਨੀ ਜਾਣੇ, ਖੰਭ ਦੀ ਨਿਆਈ ਜਿਹੜੇ ਰਿਧੀਆਂ ਸਿੱਧੀਆਂ ਰੂਪੀ ਖੰਭ ਹੈ ਤੇਰੇ ਇਹ ਵੀ ਨਾਲ ਨੀ ਜਾਣੇ, ਇੱਥੇ ਹੀ ਛੱਡ ਕੇ ਜਾਣਾ ਪਵੇਗਾ ਸਭਨਾਂ ਨੂੰ ਜੋ ਪਰਲੋਕ ਚ ਗਮਨ ਕਰੇਗਾ।
ਪਾਉਣਾ ਪਾਣੀ ਅਗਨੀ ਕਾ ਸੰਬੰਧ,
ਇਹ ਤਾਂ ਭਾਈ ਪਾਉਣ ਤੇ ਪਾਣੀ ਅੱਗ ਦਾ ਪੰਜਾਂ ਤੱਤਾਂ ਦਾ ਸੰਬੰਧ ਕਰਕੇ ਸਰੀਰ ਬਣੇ ਹੋਏ ਹੈ, ਇਹ ਸਰੀਰ ਨਹੀਂ ਰਹਿਣੇ, ਪਾਉਣ ਸਵਾਸਾਂ ਦਾ ਤੇ ਪਾਣੀ ਇਸ ਪਾਣੀ ਤੇ ਜਿੰਤ ਨੂੰ ਘਰਿਆ ਸਥੂਲ ਸਰੀਰ, ਪਾਉਣੇ ਪਾਣੀ ਅੱਗ ਜਠਰਾਗਨੀ ਦਾ ਇਹ ਸੰਬੰਧ ਬਣਿਆ ਹੋਇਆ ਹੈ, ਇਹਦੇ ਚ ਪਾਉਣ ਰਜੋ ਗੁਣ ਹੈ ਪਾਣੀ ਸਤੋ ਗੁਣ ਹੈ, ਅਗਨੀ ਦੀ ਨਿਆਈ ਤਮੋ ਗੁਣ ਹੈ। ਇਹ ਤਿੰਨਾਂ ਗੁਣਾਂ ਦੇ ਸੰਬੰਧ ਕਰਕੇ ਹੀ ਸਾਰਾ ਪਸਾਰਾ ਦਿਸ ਰਿਹਾ ਹੈ ਤੈਨੂੰ।
ਨਾਨਕ ਕਰਮ ਹੋਵੇ ਜਪੀਏ ਕਰ ਗੁਰ ਪੀ।
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਜੇ ਚੰਗੇ ਪੂਰਵਲੇ ਨਿਸ਼ਕਾਮ ਕਰਮ ਕੀਤੇ ਹੋਣ ਭਾਈ ਤਾਂ ਗੁਰੂ ਜੋ ਪੀੜਾ ਸਾਰੀਆਂ ਨੂੰ ਮੇਟਣ ਵਾਲੇ ਹੋਮੇ ਦੀ ਅਤੇ ਪੀਰ ਵੱਡੇ ਜੋ ਸਤਿਗੁਰੂ ਹਨ ਸਭ ਤੋਂ ਵੱਡਾ ਸਤਿਗੁਰ ਨਾਨਕ ਆਪਣੇ ਆਪ ਨੂੰ ਜੋ ਮੁਸਲਮਾਨਾਂ ਦੇ ਵੀ ਪੀਰ ਹਨ ਜੋ ਹਿੰਦੂਆਂ ਦੇ ਵੀ ਮਹਾਰਾਜ ਸਾਹਿਬ ਗੁਰੂ ਹਨ ਉਹ ਪੀਰ ਵੱਡਾ ਗੁਰੂ ਪਰਮੇਸ਼ਰ ਨੂੰ ਆਪਣਾ ਗੁਰੂ ਬਣਾ ਕੇ ਜਪਣਾ ਕਰੀਏ ਜੇ ਚੰਗੇ ਨਿਸ਼ਕਾਮ ਕਰਮ ਭਾਗ ਕੀਤੇ ਹੋਣ ਚੰਗੇ।
ਸੱਚ ਸਮਾਵੈ ਇਹੋ ਸਰੀਰ।
ਇਹ ਭਾਈ ਸਰੀਰ ਦੇ ਹੁੰਦਿਆਂ ਹੋਇਆਂ ਸੱਚ ਸਰੂਪ ਚ ਸਮਾ ਜੇ ਫੇਰ ਭਾਈ ਠੀਕ ਹੈ ਤਾਂ ਇਹ ਮੁਕਤ ਹੁੰਦਾ ਪੁਰਖ। ਸਰੀਰਾਂ ਵੱਲੋਂ ਸੱਚ ਸਰੂਪ ਚ ਜੋ ਅਖੰਡ ਚੇਤਨ ਦੇਹ ਹੈ ਉਹਦੇ ਚ ਸਮਾ ਜਾਵੇ ਫੇਰ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ। ਸੁਣ ਕੇ ਉਹ ਸਾਧੂ ਨੇ ਗੁਰੂ ਸਾਹਿਬ ਦੇ ਚਰਨ ਪਕੜ ਕੇ ਸਤਿਗੁਰਾਂ ਤੋਂ ਪਰਮਾਰਥ ਦੀ ਪ੍ਰਾਪਤੀ ਕੀਤੀ ਸੀ ਇਉਂ ਅਨੁਗਤੀ ਅਲੰਕਾਰ ਦੁਆਰਾ ਉਹਨੂੰ ਸਿੱਖਿਆ ਦਿੱਤੀ ਹੈ। ਇਹ ਸ਼ਬਦ ਵਿੱਚ ਸਤਿਗੁਰੂ ਜੀ ਨੇ ਇਹ ਨੌ ਸ਼ਬਦ ਸਤਿਗੁਰਾਂ ਨੇ ਇੱਥੇ ਸੰਪੂਰਨ ਕੀਤੇ ਹਨ।
ਮਲਾਰ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ।
ਸਤਿਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਸਾਹਿਬ ਵਿੱਚ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸਿੱਖਾਂ ਨੂੰ ਪੁੱਛਿਆ ਸੱਚੇ ਪਾਤਸ਼ਾਹ ਆਕਾਰ ਕਿਹਦੇ ਹੈ ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਨਿਰੰਕਾਰ ਜੋ ਪਰਮੇਸ਼ਵਰ ਦਾ ਨਿਰਗੁਣ ਸਰੂਪ ਆਪ ਹੀ ਸਰਗੁਣ ਸਰੂਪ ਧਾਰ ਕੇ ਆਕਾਰਾਂ ਵਿੱਚ ਹੈ।
ਆਪੇ ਭਰਮ ਭੁਲਾਏ।
ਆਪ ਹੀ ਜਿਨ੍ਹਾਂ ਦਾ ਚਿੱਤ ਮਾਇਆ ਨੂੰ ਦੇ ਲਾਲਚ ਲੱਗਾ ਹੋਇਆ ਹੈ ਉਹਨਾਂ ਨੂੰ ਭਰਮੀ ਜਾਣ ਕਰਕੇ ਆਪ ਦੇ ਸਰੂਪ ਵੱਲੋਂ ਭੁਲਾ ਦਿੱਤਾ ਹੈ।
ਕਰ ਕਰ ਕਰਤਾ ਆਪੇ ਵੇਖੈ।
ਆਪ ਹੀ ਕਰਕੇ ਉਤਪਤੀ ਆਪ ਹੀ ਕਰਕੇ ਪਾਲਣਾ ਆਪ ਹੀ ਕਰਤਾ ਪੁਰਖ ਜੀਆਂ ਦੇ ਕਰਤੱਵਾਂ ਨੂੰ ਵੇਖ ਰਿਹਾ ਹੈ।
ਜਿਤ ਭਾਵੈ ਤਿਤ ਲਾਏ।
ਜਿਸ ਪਾਸੇ ਪਾਉਂਦਾ ਉਸ ਪਾਸੇ ਲਾਉਂਦੇ ਜਿਨ੍ਹਾਂ ਨੇ ਕਰਿਆ ਗੁਰਾਂ ਤੋਂ ਉਪਦੇਸ਼ ਸਰਵਣ ਫਿਰ ਮੰਨਣ ਕੀਤਾ ਹੈ ਫਿਰ ਕਰਤਾ ਨੂੰ ਅਧਿਆਸਨ ਕੀਤਾ ਹੈ ਉਹ ਆਪਣੇ ਸਰੂਪ ਨੂੰ ਵੇਖ ਲੈਂਦੇ ਹੈ।
ਜਿਤ ਭਾਵੈ ਤਿਤ ਲਾਏ।
ਜਿਸ ਪਾਸੇ ਪਾਉਂਦਾ ਹੈ ਉਹ ਆਪਣੇ ਮਨ ਨੂੰ ਇੰਦਰੀਆਂ ਨੂੰ ਲਾਉਂਦੇ ਹੈ ਗੁਰੂ ਸਾਹਿਬ ਦੀ ਆਗਿਆ ਅਨੁਸਾਰ।
ਸੇਵਕ ਕਹੋ ਇਹਾ ਵਡਿਆਈ।
ਸੇਵਕ ਨੂੰ ਵਡਿਆਈ ਬਖਸ਼ੀ ਹੈ ਮਹਾਰਾਜ ਜਿਹੜੇ ਸੇਵਕ ਬਣੇ ਹਨ।
ਜਾ ਕਹੋ ਹੁਕਮ ਮਨਾਏ।
ਸੇਵਕ ਕੌਣ ਹੈ ਜੀ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਕਹਿੰਦੇ ਆਪਣਾ ਹੁਕਮ ਮਨਾ ਲੈਂਦਾ ਹੈ ਆਗਿਆ ਚਲਾਉਂਦਾ ਹੈ।
ਆਪਣਾ ਭਾਣਾ ਆਪੇ ਜਾਣੇ।
ਆਪਦੀ ਭਾਣੇ ਨੂੰ ਰਜਾ ਨੂੰ ਮਹਾਰਾਜ ਸਾਹਿਬ ਆਪ ਹੀ ਜਾਣਦੇ ਹਨ।
ਗੁਰ ਕਿਰਪਾ ਤੇ ਲਹੀ ਹੈ।
ਸਤਿਗੁਰਾਂ ਦੀ ਜੋ ਕਿਰਪਾ ਹੋਵੇ ਤਾਂ ਜਾਣਿਆ ਜਾ ਸਕਦਾ ਕਿ ਮਹਾਰਾਜ ਨੂੰ ਹਰਜੀ ਤੇਰਾ ਭਾਣਾ ਭਾਵੈ।
ਇਹਾ ਸਖਤ ਸਿਵੈ ਘਰ ਆਵੈ।
ਇਹ ਜਿਹੜਾ ਸ਼ਕਤੀ ਮਾਇਆ ਚਿੱਤ ਲੱਗਾ ਹੋਇਆ ਨਾ ਤਮੋ ਗੁਣ ਚ ਇਹ ਸਿਵੈ ਸਤੋ ਗੁਣ ਦੇ ਘਰ ਚ ਆ ਜਾਵੇ ਜਾਂ ਸ਼ਕਤੀ ਮਾਇਆ ਦਾ ਜਿਹੜਾ ਉਪਾਸ਼ਕ ਬਣਿਆ ਹੋਇਆ ਸ਼ਿਵ ਕਲਿਆਣ ਸਰੂਪ ਦੇ ਘਰ ਸਤਸੰਗ ਚ ਆ ਜਾਵੇ।
ਜੀਵ ਦਿਆ ਮਰ ਰਹੀ ਹੈ।
ਫਿਰ ਜੀਵ ਭਾਵ ਤੋਂ ਭਾਈ ਮਰ ਰਹੀ ਦਾ ਹੈ ਇਹੋ ਜਿਹੜਾ ਜੀਵ ਸ਼ਕਤੀ ਮਾਇਆ ਚ ਲੱਗਾ ਹੋਇਆ ਇਹ ਸ਼ਿਵ ਕਲਿਆਣ ਰੂਪ ਘਰ ਵਿੱਚ ਆ ਜਾਵੇ ਸਰੂਪ ਵਿੱਚ ਫਿਰ ਇਹ ਜੀਵ ਭਾਵ ਤੋਂ ਮਰ ਕੇ ਜੰਮਣ ਮਰ ਤੋਂ ਰਹਿਤ ਹੋ ਜਾਈਦਾ ਹੈ।
ਰਹਾਉ ਵੇਦ ਪੜ੍ਹੈ ਪੜ੍ਹ ਵਾਦ ਵਖਾਣ।
ਦੇਖੋ ਵਿਦਵਾਨ ਲੋਕ ਵੇਦਾਂ ਨੂੰ ਪੜ੍ਹ ਪੜ੍ਹ ਕੇ ਝਗੜਿਆਂ ਦਾ ਕਥਨ ਕਰਦੇ ਹਨ।
ਬ੍ਰਹਮਾ ਵਿਸ਼ਨੂੰ ਮਹੇਸ਼ਾ।
ਕੋਈ ਬ੍ਰਹਮਾ ਦੀ ਉਪਾਸ਼ਨਾ ਚ ਲੱਗਾ ਹੋਇਆ ਕੋਈ ਵਿਸ਼ਨੂੰ ਦੀ ਉਪਾਸ਼ਨਾ ਚ ਲੱਗਾ ਹੋਇਆ ਕੋਈ ਸ਼ਿਵਾ ਦੀ ਉਪਾਸ਼ਨਾ ਚ ਲੱਗਾ ਹੋਇਆ ਇਹ ਜਿਹਦੇ ਕੀਤੇ ਹੋਏ ਉਸ ਨੂੰ ਨਹੀਂ ਜਾਣਦੇ ਉਸ ਦਾ ਸਿਮਰਨ ਨਹੀਂ ਕਰਦੇ। ਰਜੋ ਗੁਣੀ ਲੋਕ ਜਿਹੜੇ ਦਾਇ ਤਾਰਕ ਆ ਉਹ ਬ੍ਰਹਮਾ ਦੀ ਉਪਾਸ਼ਨਾ ਕਰਕੇ ਬਲੀ ਬਣਦੇ ਹੈ। ਸਤੋ ਗੁਣੀ ਜਿਹੜੇ ਉਪਾਸ਼ਕ ਲੋਕ ਆ ਉਹ ਵਿਸ਼ਨੂੰ ਕਰਕੇ ਵਿਕੁੰਠ ਦੀਆਂ ਮੁਕਤੀਆਂ ਦੇ ਚਾਹਕ ਬਣਦੇ ਹੈ। ਜਿਹੜੇ ਤਮੋ ਗੁਣੀ ਲੋਕ ਆ ਮਹੇਸ਼ਰ ਦੀ ਉਪਾਸ਼ਨਾ ਕਰਕੇ ਮਾਇਆ ਦੀ ਸਿੱਧੀਆਂ ਦੀ ਲੋੜ ਰੱਖਦੇ ਹੈ। ਇਸ ਪ੍ਰਕਾਰ ਇਹਨਾਂ ਦੀ ਉਪਾਸ਼ਨਾ ਹੀ ਕਰਦੇ ਹੈ ਲੋਕ। ਬ੍ਰਹਮਾ ਜੀ ਦੇ ਬਣਾਏ ਹੋਏ ਜਿਹੜੇ ਵੇਦ ਹਨਗੇ ਤੇ ਵਿਸ਼ਨੂੰ ਤੇ ਬ੍ਰਹਮਾ ਤੇ ਸ਼ਿਵਜੀ ਆਦਿਕ ਇਹ ਕਹਿੰਦੇ ਨੇ ਕਿ ਤੁਸੀਂ ਵੇਦਾਂ ਨੂੰ ਪੜ੍ਹ ਪੜ੍ਹ ਕੇ ਝਗੜਿਆਂ ਨੂੰ ਕਥਨ ਕਰਨ ਚ ਲੱਗੇ ਹੋਏ ਹੋ।
ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ।
ਇਹ ਤਾਂ ਭਾਈ ਤ੍ਰਿਗੁਣੀ ਮਾਇਆ ਹੈ ਜਿਸ ਨੇ ਸਾਰੇ ਜਗਤ ਨੂੰ ਭੁਲਾ ਛੱਡਿਆ ਹੈ।
ਜਨਮ ਮਰਨ ਕਾ ਸਹਸਾ।
ਇਹਦੇ ਵਿੱਚ ਪਿਆ ਹੋਇਆ ਜੀਆਂ ਦਾ ਜੰਮਣ ਮਰਨ ਦਾ ਸੰਸਾਰ ਬਣਿਆ ਹੀ ਰਹਿੰਦਾ ਹਰ ਵਕਤ ਮੁਕਤ ਨਹੀਂ ਹੁੰਦੇ।
ਗੁਰ ਪ੍ਰਸਾਦੀ ਏਕੋ ਜਾਣ।
ਇਹ ਤਿੰਨਾਂ ਦੇਵਤਿਆਂ ਦੀ ਉਪਾਸ਼ਨਾ ਤ੍ਰਿਗੁਣ ਰੂਪ ਹੈ। ਗੁਰਾਂ ਦੀ ਕਿਰਪਾ ਕਰਕੇ ਇੱਕ ਅਦਵੈਤ ਰੂਪ ਪਰਮੇਸ਼ਰ ਨੂੰ ਜਾਣ ਲਵੇ।
ਚੁੱਕੈ ਮਨੋ ਅੰਦੇਸਾ।
ਉਹਨਾਂ ਦੇ ਮਨ ਦਾ ਸਾਰਾ ਪ੍ਰਮਾਣ ਪਰਮੇਵ ਪਰਜੇ ਆਦਿਕ ਸੰਸਾਰ ਚੱਕਿਆ ਜਾਂਦਾ ਹੈ।
ਹਮ ਦੀਨ ਮੂਰਖ ਅਵਿਚਾਰੀ।
ਬੇਨਤੀ ਕਰੋ ਕਿ ਮਹਾਰਾਜ ਅਸੀਂ ਤਾਂ ਗਰੀਬ ਹਾਂ ਹੰਗਤਾ ਮਮਤਾ ਦੇ ਸਹਿਤ ਹਾਂ ਮੂਰਖ ਸ਼ਾਸਤਰ ਗਿਆਨ ਤੋਂ ਹੀਣੇ ਹਾਂ अविचारी परमार्थ दी विचार तो भी रहत हां, परोह ज्ञान वालों भी मूर्ख है, अपरोह ज्ञान वालों भी अविचारी हां।
तुम चिंता करो हमारी,
तुसी मारा साडे कल्याण करन दी चिंता फिक्र आप करो सच्चे पातशाह, तुसी आप मुक्त कर सकदे हो।
ओ दयाल कर दास दासा का,
हे महाराज से दयालु हो, आप सेवकां दे सेवका आपदियां दे बनाओ सानू,
सेवा करी तुम्हारी,
ये तुहाडी सेवा जिवें उन्हां संतां नूं भगतां नूं कीती है इवें आपदी सेवा भगती असि भी महाराज करिए।
एक निधान दे तू अपना,
हे परमेश्वर खजाना सानू अपना ये बख्श दे,
अहनस नाम बखानी,
ये केड़ा खजाना मंगदा है गुरसिख महाराज, रात दिन तेरे नाम दा उचारण कर दे रही है, कथन कर दे रही है, ऐसी कृपा करो इन्ना का खजाना सानू दे दियो।
कहत नानक गुर प्रसादी बूझो,
सतगुरु साहब जी कहंदे ने भाई सतगुरां दी कृपा करके गुरसिखो पुछना करो समझना करो, गुरां दी कृपा बिना नहीं समझिया जांदा।
कोई ऐसा करे विचार,
कोई ऐसा अधिकारी होवे जेड़ा गुरां नाल मिलके सरूप दा विचार कर लवे,
ज्यों जल उपर फेन बुदबुदा,
जिवें जल दे उत्ते झग हुंदी है जिवें बुदबुदा हुंदा है,
ऐसा इहो संसार,
इह सारा संसार इस प्रकार दा है साध संगत जी, जिस तरह जल दी न्याई तां ब्रह्म है ते झग दी न्याई अवतारां दे शरीर है ते बुद्ध दे न्याई जीव है, इस प्रकार सारा संसार है, ज्यों जल उपर,
ज्यों जल उपर फेन बुद्ध बुद्धा,
जिवें जल दे उपर फेन झग हुंदी है शरीर हनगे, बुद्ध दे न्याई जीव हन ब्रह्म रूपी जल दे उपर,
तैसा इहो संसार,
ये सारा संसार इस प्रकार ही है,
जिस ते हुआ तिसे समाणा,
जिन्हां दे हिरदे च गुरु साहिब जी दा उपदेश वसिया है, जिस वाहिगुरु दे अग्ञान करके जीव भाव नूं प्रगट होया है, जदों उस दे सरूप दा ज्ञान प्राप्त हो गया, आत्मा परमात्मा दी एकता करन उपर लीन हो गया,
चूक गया पासारा,
जिहदा चित वाहिगुरु च समा गया उहदा पसारा सारा चक्या गया, नहीं कोई जन्मे नहीं कुछ मरे, आपन चलता आप ही करे, उह वाहिगुरु दी जोत च मिल के आवागमन दा पसारा नहीं उहनूं रिहा, उह पुरख मुक्त हो जांदा है। इस प्रकार सतगुरु अमरदास साहिब जी फरमाउंदे हन, ਉਹਦਾ ਜੰਮਣ ਮਰਨ ਦਾ ਗੇੜਾ, ਤਿੰਨਾਂ ਦੇਹਾਂ ਦਾ ਕੈਦੀ ਹੋਣਾ, ਮਲਨ ਜੀਵ ਬਣ ਕੇ ਇਹ ਸਭ ਚੱਕਿਆ ਗਿਆ ਹੈ।
ਜਿਉਂ ਜਲ ਉਪਰ ਫੇਨ ਬੁਦਬੁਦਾ, ਤੈਸਾ ਇਹੋ ਸੰਸਾਰ, ਜਿਸ ਤੇ ਹੋਆ ਤਿਸ ਹੈ ਸਮਾਣਾ,
ਚੁੱਕ ਗਿਆ ਪਾਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।